ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ। ਹਰ ਨਾਮੋ ਹਰ ਨਾਮ ਦੇਵੈ ਮੇਰੇ ਪ੍ਰਾਣ ਵਸਾਏ ਰਾਮ। ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ। ਹਰ ਨਾਮੋ ਹਰ ਨਾਮ ਦੇਵੈ ਮੇਰੇ ਪ੍ਰਾਣ ਵਸਾਏ ਰਾਮ। ਹਰ ਹਰ ਨਾਮ ਮੇਰੇ ਪ੍ਰਾਣ ਵਸਾਏ ਸਭ ਸੰਸਾਰ ਦੁੱਖ ਗੁਆਇਆ। ਆਦਿਸ਼ਟ ਅਗੋਚਰ ਗੁਰ ਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ। ਅਨਹਦ ਧੁਨ ਵਾਜੈ ਹੈ ਨਿਤ ਵਾਜੇ ਗਾਏ ਸਤਿਗੁਰ ਬਾਣੀ। ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ। ਅਨਹਦ ਧੁਨ ਵਾਜੈ ਹੈ ਨਿਤ ਵਾਜੇ ਗਾਏ ਸਤਿਗੁਰ ਬਾਣੀ। ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ। ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਆਸਾ ਰਾਗ ਦੇ ਸ਼ੰਤ ਉਹਨਾਂ ਦੀ ਕਥਾ ਵਿਚਾਰ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਹੁਣ ਅੱਗੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸ਼ੰਤ ਸ਼ਬਦ ਆਰੰਭ ਹੋ ਰਹੇ ਹਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ। ਰਾਗ ਆਸਾ ਅੰਦਰ ਸ਼ੰਤ ਖੁਸ਼ੀ ਦੇ ਗੀਤ ਮਹੱਲਾ ਚੌਥਾ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਸ਼ੰਤ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਦੇ ਗੀਤ ਇਹ ਪਾਵਨ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ ਹਨ। ਘਰ ਪਹਿਲਾ ਪਹਿਲੇ ਘਰ ਸੁਰਤਾਲ ਵਿੱਚ ਇਹਨਾਂ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ, ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਕਿਰਪਾ ਦੁਆਰਾ ਜੋ ਜੋ ਪ੍ਰਾਪਤੀਆਂ ਹੋਈਆਂ, ਜੋ ਜੋ ਜੀਵਨ ਦੇ ਵਿੱਚ ਲਾਭ ਮਿਲੇ ਹਨ, ਉਹਨਾਂ ਦਾ ਜ਼ਿਕਰ ਕਰਨ ਲੱਗੇ ਹਨ। ਆਪ ਸੰਗਤਾਂ ਇਹਨਾਂ ਸੰਤ ਸ਼ਬਦਾਂ ਦੀ ਕਥਾ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਭਾਈ ਰਾਮ। ਰਾਮ ਹੇ ਭਾਈ, ਅਸੀਂ ਜੀਵਨ ਤਾਂ ਸਾਰੇ ਹੀ ਜਿਉਂਦੇ ਨੇ, ਜੀਵਨੋ ਮੈਂ ਜੀਵਨ ਪਾਇਆ, ਜਿਤਨੇ ਵੀ ਹੋਰ ਜੀਵਨ ਨੇ ਮੈਂ ਉਹਨਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਜੀਵਨ ਪ੍ਰਾਪਤ ਕੀਤਾ ਹੈ, ਸਫਲ ਜੀਵਨ ਪ੍ਰਾਪਤ ਕੀਤਾ ਹੈ। ਕਿਵੇਂ? ਗੁਰਮੁਖ ਪਾਏ ਰਾਮ, ਗੁਰੂ ਦੁਆਰਾ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੰਗਾ ਲੱਗਿਆ ਹੈ, ਇਸੇ ਲਈ ਅਸੀਂ ਜੀਵਨਾਂ ਵਿੱਚੋਂ ਸਫਲ ਜੀਵਨ ਪ੍ਰਾਪਤ ਕੀਤਾ ਹੈ। ਜਦੋਂ ਆਪਾਂ ਸਤਿਗੁਰੂ ਕੋਲੋਂ ਪੁੱਛਦੇ ਹਾਂ ਸਫਲ ਜੀਵਨ ਕਿਹੜਾ ਹੈ, ਜੀਵਨਾ ਸਫਲ ਜੀਵਨ ਹਰ ਜਪ ਜਪ ਸਦ ਜੀਵਨਾ, ਜੀਵਨਾਂ ਵਿੱਚੋਂ ਸਫਲ ਜੀਵਨ ਉਹੀ ਹੈ ਜੋ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦਿਆਂ ਹੋਇਆਂ ਬਸਰ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਮੈਂ ਗੁਰੂ ਦੀ ਕਿਰਪਾ ਦੁਆਰਾ ਜੀਵਨਾਂ ਦੇ ਵਿੱਚੋਂ ਸਫਲ ਜੀਵਨ ਪ੍ਰਾਪਤ ਕਰ ਲਿਆ ਹੈ, ਭਾਵ ਨਾਮ ਦੇ ਪਿਆਰ ਵਾਲਾ ਜੀਵਨ ਪ੍ਰਾਪਤ ਕਰ ਲਿਆ ਹੈ, ਅਥਵਾ ਆਤਮਕ ਜੀਵਨ ਮੈਂ ਪ੍ਰਾਪਤ ਕਰ ਲਿਆ ਹੈ। ਕਿਉਂ? ਗੁਰੂ ਦੁਆਰਾ ਮੈਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੰਗਾ ਲੱਗਿਆ ਹੈ। ਹਰ ਨਾਮੋ ਹਰ ਨਾਮ ਦੇਵੈ ਮੇਰਾ ਪ੍ਰਾਣ ਵਸਾਏ ਰਾਮ। ਰਾਮ ਹੇ ਭਾਈ, ਗੁਰੂ ਨਾਮ ਦਾਤਾ ਹੈ, ਹਰ ਨਾਮੋ ਹਰ ਨਾਮ ਦੇਵੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਗੁਰੂ ਦੀ ਸੰਗਤ ਵਿੱਚ ਚਲਿਆ ਜਾਂਦਾ ਹੈ, ਉਹਨੂੰ ਸਤਿਗੁਰੂ ਹਰ ਨਾਮੋ ਹਰ ਕਿਸਮ ਦੇ ਨਾਮ ਨੇ, ਕਿਉਂਕਿ ਕੋਈ ਕਿਸੇ ਦੇਵੀ ਦੇਵਤੇ ਦਾ ਨਾਮ ਜਪ ਰਿਹਾ ਹੈ, ਕੋਈ ਕਿਸੇ ਹੋਰ ਦੇਹ ਤਾਰੀ ਦੰਭੀ ਪਖੰਡੀ ਗੁਰੂ ਦਾ ਨਾਮ ਜਪ ਰਿਹਾ ਹੈ, ਕੋਈ ਕਿਸੇ ਅਵਤਾਰ ਦਾ ਕਿਸੇ ਮਹਾਂਪੁਰਖ ਦਾ ਨਾਮ ਜਪ ਰਿਹਾ ਹੈ। ਪਰ ਹਜ਼ੂਰ ਕਹਿੰਦੇ, ਉਹ ਸਤਿਗੁਰੂ ਹਰ ਇੱਕ ਨਾਮਾਂ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੰਦਾ ਹੈ। ਮੇਰਾ ਪ੍ਰਾਣ ਵਸਾਏ ਰਾਮ, ਬਈ ਸਤਿਗੁਰੂ ਨੇ ਕਿਰਪਾ ਕੀਤੀ, ਉਸ ਵਾਹਿਗੁਰੂ ਦੇ ਨਾਮ ਨੂੰ ਮੇਰੇ ਪ੍ਰਾਣਾਂ ਦੇ ਵਿੱਚ ਵਸਾ ਦਿੱਤਾ। ਪ੍ਰਾਣਾਂ ਦਾ ਸੰਬੰਧ ਸਾਡੇ ਸਰੀਰ ਨਾਲ ਵੀ ਹੈ ਅਤੇ ਪ੍ਰਾਣਾਂ ਦਾ ਸੰਬੰਧ ਸਾਡੇ ਮਨ ਦੇ ਨਾਲ ਵੀ ਹੈ, ਕਿਉਂਕਿ ਆਹ ਜੋ ਭੌਤਿਕ ਸਰੀਰ ਹੈ ਇਹ ਵੀ ਸਵਾਸਾਂ ਦੇ ਆਸਰੇ ਜੀਵਤ ਹੈ, ਅਤੇ ਜਦੋਂ ਸਵਾਸ ਨਿਕਲ ਜਾਂਦੇ ਨੇ ਤਾਂ ਫਿਰ ਇਹ ਜਿਹੜੇ ਪ੍ਰਾਣ ਨੇ ਇਹ ਮਨ ਦੇ ਨਾਲ ਵੀ ਅੱਗੇ ਜਾਂਦੇ ਨੇ, ਕਿਉਂਕਿ ਪ੍ਰਾਣ ਸੂਖਸ਼ਮ ਹਨ। ਜਿਹੜਾ ਸੂਖਸ਼ਮ ਸਰੀਰ ਹੈ ਉਹ 17 ਤੱਤਾਂ ਦਾ ਜਾਂ 19 ਤੱਤਾਂ ਦਾ ਬਣਿਆ ਮੰਨਿਆ ਗਿਆ ਹੈ, 5 ਗਿਆਨ ਇੰਦਰੀਏ, 5 ਕਰਮ ਇੰਦਰੀਏ ਅਤੇ ਇਸੇ ਤਰ੍ਹਾਂ 5 ਪ੍ਰਾਣ ਅਤੇ ਮਨ ਬੁੱਧੀ, ਇਹ 17 ਤੱਤ ਨੇ। ਅਤੇ ਜੇ ਇਹਦੇ ਨਾਲ ਮਨ ਬੁੱਧ ਚਿੱਤ ਹੰਕਾਰ 2 ਹੋਰ ਜੋੜ ਲਈਏ ਤੇ 19 ਬਣ ਜਾਂਦੇ ਨੇ। ਮਨ ਵੀ ਸੂਖਸ਼ਮ ਸਰੀਰ ਦਾ ਭਾਗ ਹੈ ਔਰ ਇਸ ਲਈ ਇਹ ਜਿਹੜੇ ਪ੍ਰਾਣ ਨੇ, ਜਦੋਂ ਪ੍ਰਾਣਾਂ ਵਿੱਚ ਨਾਮ ਵਸ ਜਾਂਦਾ ਹੈ ਫਿਰ ਉਹ ਅੱਗੇ ਮਨ ਦੇ ਵਿੱਚ ਆ ਕੇ ਵੀ ਨਾਮ ਵਸ ਜਾਂਦਾ ਹੈ। ਜਦੋਂ ਮਨ ਦੇ ਵਿੱਚ ਵਸ ਜਾਵੇ ਉਹ ਨਾਮ ਅੱਗੇ ਪਰਲੋਕ ਵਿੱਚ ਵੀ ਸਾਡੇ ਨਾਲ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹਰ ਨਾਮੋ ਹਰ ਨਾਮ ਦੇਵੈ, ਬਈ ਸਤਿਗੁਰੂ ਨਾਮ ਦਾ ਦਾਤਾ ਹੈ, ਉਹ ਹਰ ਇੱਕ ਨਾਮ ਦੇ ਵਿੱਚੋਂ ਸਭ ਤੋਂ ਉੱਤਮ ਨਾਮ ਹੈ ਵਾਹਿਗੁਰੂ ਦਾ। ਉਹ ਸਤਿਗੁਰੂ ਵਾਹਿਗੁਰੂ ਦਾ ਨਾਮ ਸਾਨੂੰ ਬਖਸ਼ਿਸ਼ ਕਰ ਦਿੰਦਾ ਹੈ। ਬਖਸ਼ਿਸ਼ ਹੀ ਨਹੀਂ ਕਰਦਾ, ਮੇਰਾ ਪ੍ਰਾਣ ਵਸਾਏ ਰਾਮ, ਉਹ ਪ੍ਰਭੂ ਦੇ ਨਾਮ ਨੂੰ ਮੇਰੇ ਪ੍ਰਾਣਾਂ ਵਿੱਚ ਉਸਨੇ ਵਸਾ ਦਿੱਤਾ। ਹਰ ਹਰ ਨਾਮ ਮੇਰਾ ਪ੍ਰਾਣ ਵਸਾਏ, ਸਭ ਸੰਸਾਰ ਦੁੱਖ ਗਵਾਇਆ। ਉਹ ਸਤਿਗੁਰੂ ਨੇ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮੇਰੇ ਪ੍ਰਾਣਾਂ ਵਿੱਚ ਵਸਾ ਦਿੱਤਾ, ਜਿਸਦਾ ਸਦਕਾ ਉਹ ਨਾਮ ਮੇਰੇ ਮਨ ਵਿੱਚ ਵਸ ਗਿਆ ਹੈ। ਹੁਣ ਸਭ ਸੰਸਾਰ ਤੇ ਦੁੱਖ ਅਸਾਂ ਗੁਆ ਦਿੱਤਾ। ਅਦਿਸ਼ਟਾ ਗੋਚਰ ਗੁਰਬਚਨ ਤੇ ਆਇਆ, ਪਵਿੱਤਰ ਪਰਮ ਪਦ ਪਾਇਆ। ਉਹ ਅਕਾਲ ਪੁਰਖ ਵਾਹਿਗੁਰੂ ਆਦਿਸ਼ਟ ਅਦ੍ਰਿਸ਼ਟ ਹੈ, ਇਹਨਾਂ ਅੱਖਾਂ ਦੇ ਨਾਲੋਂ ਪਰਮਾਤਮਾ ਕਦੀ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਤੇ ਅਗੋਚਰ ਉਹ ਬਾਕੀ ਹੋਰ ਇੰਦਰੀਆਂ ਦੇ ਵੀ ਆਵਿਸ਼ੇ ਹੈ, ਜਿਵੇਂ ਅੱਖਾਂ ਰੂਪ ਨੂੰ ਵੇਖਦੀਆਂ ਨੇ, ਕੰਨ ਸ਼ਬਦ ਨੂੰ ਸੁਣਦੇ ਨੇ, ਪਰ ਇਹ ਇੰਦਰੀਏ ਵਾਹਿਗੁਰੂ ਨੂੰ ਨਹੀਂ ਜਾਣ ਸਕਦੇ। ਅਸੀਂ ਉਸ ਆਦਿਸ਼ ਤੇ ਅਗੋਚਰ ਅਕਾਲ ਪੁਰਖ ਨੂੰ ਗੁਰੂ ਦੇ ਬਚਨਾਂ ਦੁਆਰਾ ਧਿਆਇਆ ਹੈ, ਪਵਿੱਤਰ ਪਰਮ ਪਦ ਪਾਇਆ ਤੇ ਗੁਰੂ ਦੀ ਕਿਰਪਾ ਨਾਲ ਸਭ ਤੋਂ ਪਵਿੱਤਰ ਤੇ ਪਰਮ ਪਦਵੀ ਨੂੰ ਕੇਵਲ ਮੁਕਤੀ ਨੂੰ ਅਸਾਂ ਪ੍ਰਾਪਤ ਕਰ ਲਿਆ ਹੈ। ਸਭ ਤੋਂ ਉੱਤਮ ਪਦਵੀ ਕੇਵਲ ਮੁਕਤੀ ਹੀ ਹੈ। ਕੇਵਲ ਮੁਕਤੀ ਤੋਂ ਮੁਰਾਦ ਹੈ ਅਭੇਦ ਮੁਕਤੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਉਂ ਅਸੀਂ ਉਸ ਪਵਿੱਤਰ ਤੇ ਪਰਮ ਪਦ ਨੂੰ ਪ੍ਰਾਪਤ ਕਰ ਲਿਆ ਹੈ। ਅਨਹਦ ਧੁਨ ਵਾਜਾ ਹੈ ਨਿਤ ਵਾਜੇ, ਗਾਈ ਸਤਿਗੁਰ ਬਾਣੀ। ਹਜ਼ੂਰ ਕਹਿੰਦੇ ਨੇ ਹੁਣ ਅਨਹਦ ਧੁਨੀ ਦੇ ਹਮੇਸ਼ਾ ਵਾਜੇ ਵੀ ਵੱਜ ਰਹੇ ਨੇ। ਕਿਉਂ? ਗਾਈ ਸਤਿਗੁਰ ਬਾਣੀ, ਅਸੀਂ ਸਤਿਗੁਰੂ ਦੀ ਬਾਣੀ ਗਾਇਨ ਕੀਤੀ ਹੈ। ਜਦੋਂ ਗੁਰਬਾਣੀ ਨੂੰ ਰਸਨਾ ਤੋਂ ਗਾਇਨ ਕੀਤਾ ਜਾਂਦਾ ਹੈ ਤੇ ਨਾਲ ਸਿਮਰਨ ਵੀ ਕੀਤਾ ਜਾਂਦਾ ਹੈ, ਫਿਰ ਸੁਰਤ ਅੰਦਰ ਵੀ ਅਨਹਦ ਧੁਨੀ ਦੇ ਵਾਜੇ ਵੱਜ ਪੈਂਦੇ ਨੇ। ਭਾਵ ਬਿਨਾਂ ਵਜਾਇਆ ਇੱਕ ਰਸ ਨਾਮ ਬਾਣੀ ਦੇ ਪ੍ਰਵਾਹ ਸਾਡੀ ਸੁਰਤ ਵਿੱਚ ਜਾਗ ਪੈਂਦੇ ਹਨ। ਨਾਨਕ ਦਾਤ ਕਰੀ ਪ੍ਰਭ ਦਾਤਾ, ਜੋਤੀ ਜੋਤ ਸਮਾਣੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਦਾਤੇ ਪ੍ਰਭੂ ਮਾਲਕ ਵਾਹਿਗੁਰੂ ਨੇ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ, ਨਾਮ ਦੀ ਸਿਮਰਨ ਦੀ ਦਾਤ, ਜੋਤੀ ਜੋਤ ਸਮਾਣੀ, ਜਿਸਦਾ ਸਦਕਾ ਸਾਡੀ ਜੋਤ ਬੁੱਧੀ ਅਥਵਾ ਆਤਮਾ ਉਸ ਜੋਤੀ ਸਰੂਪ ਅਕਾਲ ਪੁਰਖ ਵਿੱਚ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਗਈ ਹੈ। ਮਨ ਮੁਖਾਂ ਮਨ ਮੁਖ ਮੋਏ, ਮੇਰੀ ਕਰ ਮਾਇਆ ਰਾਮ। ਰਾਮ ਹੇ ਭਾਈ, ਜਿਹੜੇ ਮਨਮੁਖ ਲੋਕ ਨੇ ਉਹ ਮਨਮੁਖਤਾਈ ਕਰਕੇ ਇਹ ਮਾਇਆ ਮੇਰੀ ਹੈ, ਜੜ ਮਾਇਆ ਵੀ ਮੇਰੀ ਹੈ, ਚੇਤਨ ਮਾਇਆ ਵੀ ਮੇਰੀ ਹੈ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹਿ ਜੋਜਨ ਛਤਰ ਚਲੈ ਥਾ, ਦੇਹਰੀ ਗਿਰਜ ਨਾ ਖਾਈ। ਇਸੇ ਤਰ੍ਹਾਂ ਮਨਮੁਖ ਲੋਕ ਮਰ ਗਏ। ਮਨਮੁਖਾਂ ਮਨਮੁਖ ਮੋਏ, ਜਿਹੜੇ ਮਨਮੁਖ ਨੇ ਮਨਮੁਖਤਾਈ ਕਰਕੇ ਹੀ ਮਰ ਗਏ। ਉਸ ਮਨਮੁਖਤਾਈ ਦੇ ਵਿੱਚ ਇਹ ਮਾਇਆ ਮੇਰੀ ਹੈ, ਬਸ ਇਸ ਝੂਠੀ ਮੇਰ ਤੇਰ ਦੇ ਵਿੱਚ ਹੀ ਫਸ ਕੇ ਉਹ ਖਤਮ ਹੋ ਗਏ। ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੈ ਚਿਤ ਲਾਇਆ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਹੇ ਭਾਈ, ਉਹਨਾਂ ਮਨਮੁਖਾਂ ਦਾ ਮਨ ਕਦੇ ਵੀ ਟਿਕਦਾ ਨਹੀਂ ਹੈ, ਇਹ ਖਿੰਦੇ ਵਿੱਚ ਹੀ ਆਉਂਦਾ ਹੈ, ਦੂਸਰੇ ਖਿੰਦੇ ਵਿੱਚ ਹੀ ਚਲਿਆ ਜਾਂਦਾ। ਮਨ ਦਾ ਸੁਭਾਅ ਬੜਾ ਚੰਚਲ ਹੈ, ਬਸ ਇੱਕ ਮਿੰਟ ਸੈਕਿੰਡ ਦੇ ਵਿੱਚ ਹੀ ਆ ਜਾਂਦਾ ਹੈ ਅਤੇ ਉਸੇ ਦੂਸਰੇ ਮਿੰਟ ਸੈਕਿੰਡ ਦੇ ਵਿੱਚ ਹੀ ਕਿਧਰੇ ਹੋਰ ਦੌੜ ਜਾਂਦਾ। ਇਹ ਮਨ ਦਾ ਸੁਭਾਵ ਹੈ, ਕਬਹੂੰ ਜੀਰਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਦੁਰਗੰਧ ਮੜੈ ਚਿਤ ਲਾਇਆ ਰਾਮ, ਮਨਮੁੱਖਾਂ ਨੇ ਜੋ ਦੁਰਗੰਧੀ ਦਾ ਮੜੈ, ਦੁਰਗੰਧੀ ਦਾ ਭਰਿਆ ਹੋਇਆ ਕੋਠਾ, ਇਹ ਸਾਡਾ ਸਰੀਰ ਹੈ, ਇਹਦੇ ਵਿੱਚ ਉਹਨਾਂ ਨੇ ਆਪਣਾ ਚਿੱਤ ਲਾਇਆ ਹੋਇਆ ਹੈ, ਇਸੇ ਲਈ ਉਹਨਾਂ ਦਾ ਮਨ ਕਦੀ ਟਿਕਦਾ ਨਹੀਂ ਹੈ, ਇਹ ਖਿੰਦੇ ਵਿੱਚ ਹੀ ਆਉਂਦਾ, ਦੂਸਰੇ ਖਿੰਦੇ ਵਿੱਚ ਹੀ ਦੌੜ ਜਾਂਦਾ ਹੈ। ਲਾਇਆ ਦੁਰਗੰਧ ਮੜੈ ਚਿਤ ਲਾਗਾ, ਜੋ ਰੰਗ ਕੁਸੁੰਭ ਦਿਖਾਇਆ। ਹਜ਼ੂਰ ਕਹਿੰਦੇ ਨੇ ਦੁਰਗੰਧੀ ਦਾ ਮੜਾ ਸਾਡਾ ਸਰੀਰ ਹੈ, ਇਹਦੇ ਵਿੱਚ ਹੁਣ ਤੁਸੀਂ ਵੇਖ ਲਓ ਮਲ ਮੂਤਰ ਆਦਿਕ ਦੁਰਗੰਧੀ ਵਾਲੀਆਂ ਚੀਜ਼ਾਂ ਹੀ ਨੇ, ਕੰਨਾਂ ਵਿੱਚੋਂ ਮੈਲ ਨਿਕਲਦੀ ਹੈ, ਅੱਖਾਂ ਵਿੱਚੋਂ ਗਿੜ ਨਿਕਲਦੀ ਹੈ, ਸਭ ਦੁਰਗੰਧੀ ਵਾਲੀਆਂ ਚੀਜ਼ਾਂ ਨੇ। ਲਾਇਆ ਦੁਰਗੰਧ ਮੜਾ ਚਿਤ ਲਾਗਾ। ਇਹ ਸਾਡਾ ਸਰੀਰ ਦੁਰਗੰਧੀ ਦਾ ਮੜਾ ਹੈ, ਇਹਦੇ ਵਿੱਚ ਜਿਸਨੇ ਚਿੱਤ ਲਾਇਆ ਹੈ ਉਹਦਾ ਚਿੱਤ ਇਹਦੇ ਵਿੱਚ ਹੀ ਲੱਗਿਆ ਹੋਇਆ। ਜਿਉਂ ਰੰਗ ਕਸੁੰਭ ਦਿਖਾਇਆ, ਲਓ ਜਿਵੇਂ ਕਸੁੰਭ ਦਾ ਫੁੱਲ ਆਪਣੇ ਰੰਗ ਨੂੰ ਦਿਖਾਉਂਦਾ ਹੈ, ਜਿਹੜਾ ਕਸੁੰਭ ਦਾ ਰੰਗ ਹੁੰਦਾ ਬੜਾ ਸ਼ੋਖ ਹੁੰਦਾ ਪਰ ਹੁੰਦਾ ਕੱਚਾ ਹੀ ਹੈ। ਇੱਕ ਵਾਰੀ ਤੇ ਬੜੀ ਚਮਕ ਦਮਕ ਦਿਖਾਈ ਦਿੰਦੀ ਹੈ ਪਰ ਕੁਝ ਸਮੇਂ ਤੋਂ ਬਾਅਦ ਕਸੁੰਭ ਦਾ ਫੁੱਲ ਖਤਮ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਜਿਵੇਂ ਰੰਗ ਕਸੁੰਭ ਦਿਖਾਇਆ, ਜਿਵੇਂ ਕਸੁੰਭ ਦਾ ਫੁੱਲ ਆਪਣੇ ਰੰਗ ਨੂੰ ਦਿਖਾਉਂਦਾ ਹੈ ਪਰ ਥੋੜੇ ਸਮੇਂ ਤੋਂ ਬਾਅਦ ਉਹ ਰੰਗ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਸਰੀਰ ਦੀ ਅਤੇ ਬਾਕੀ ਹੋਰ ਪਦਾਰਥਾਂ ਦੀ ਹਾਲਤ ਹੈ। ਖਿਨ ਪੂਰਬ ਖਿਨ ਪੱਛਮ ਛਾਏ ਜਿਉਂ ਚੱਕ ਘੁਮਿਆਰ ਪਵਾਇਆ। ਲੋ ਹਜ਼ੂਰ ਕਹਿੰਦੇ ਨੇ ਸਾਡੇ ਮਨ ਦਾ ਸੁਭਾਵ ਇਹ ਹੈ, ਖਿਨ ਪੂਰਬ ਖਿਨ ਪੱਛਮ ਛਾਏ, ਇਹ ਖਿਨ ਦੇ ਵਿੱਚ ਹੀ ਪੂਰਬ ਵਾਲੇ ਪਾਸੇ ਨੂੰ ਦੌੜ ਜਾਂਦਾ ਤੇ ਦੂਸਰੇ ਕਸ਼ਨ ਦੇ ਵਿੱਚ ਹੀ ਪੱਛਮ ਛਾਏ ਲਹਿੰਦੇ ਵੱਲ ਨੂੰ ਚਲਿਆ ਜਾਂਦਾ। ਭਾਵ ਸਾਡੀ ਮਨ ਦੀ ਹਾਲਤ ਹੈ, ਕਿਤੇ ਪੂਰਬ ਵੱਲ ਨੂੰ ਕਦੇ ਪੱਛਮ ਵੱਲ ਨੂੰ ਦੌੜ ਜਾਂਦਾ ਹੈ। ਜਿਉਂ ਚੱਕ ਘੁਮਿਆਰ ਪਵਾਇਆ, ਜਿਵੇਂ ਘੁਮਿਆਰ ਨੇ ਆਪਣਾ ਚੱਕਰ ਘੁਮਾਇਆ ਹੁੰਦਾ, ਇਸੇ ਤਰ੍ਹਾਂ ਮਨ ਚਾਰੇ ਪਾਸੇ ਘੁੰਮਦਾ ਫਿਰਦਾ ਹੈ, ਇਹਨੂੰ ਇੱਕ ਮਿੰਟ ਵੀ ਟਿਕਾ ਨਹੀਂ ਆਉਂਦਾ। ਜਾਂ ਇਹਦਾ ਅਰਥ ਕੁਛ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ, ਖਿਨ ਪੂਰਬ ਖਿਨ ਪੱਛਮ ਛਾਏ, ਜਿਵੇਂ ਕਿਸੇ ਬਿਰਸ਼ ਦਾ ਪਰਛਾਵਾਂ, ਇਹ ਖਿਨ ਦੇ ਵਿੱਚ ਪੂਰਬ ਵਾਲੇ ਪਾਸੇ ਹੁੰਦਾ, ਚੜ੍ਹਦੇ ਵਾਲੇ ਪਾਸੇ ਹੁੰਦਾ ਤੇ ਦੂਸਰੇ ਕਸ਼ਨ ਹੀ ਪੱਛਮ ਛਾਏ ਪੱਛੋਂ ਵਾਲੇ ਪਾਸੇ ਨੂੰ ਚਲਿਆ ਜਾਂਦਾ, ਕਿਉਂਕਿ ਬਿਰਸ਼ ਦੀ ਛਾਂ ਹਮੇਸ਼ਾ ਸਥਿਰ ਨਹੀਂ ਰਹਿੰਦੀ। ਇਸੇ ਤਰ੍ਹਾਂ ਸਾਡਾ ਸਰੀਰ ਵੀ ਸਥਿਰ ਰਹਿਣ ਵਾਲਾ ਨਹੀਂ ਹੈ। ਜਿਉਂ ਚੱਕ ਘੁਮਿਆਰ ਪਵਾਇਆ, ਪਰ ਸਾਡਾ ਮਨ ਬੜਾ ਚੰਚਲ ਹੈ, ਸਰੀਰ ਤੇ ਨਾਸਵੰਤ ਹੈ ਪਰ ਮਨ ਵੀ ਸਾਡਾ ਚੰਚਲ ਹੈ। ਜਿਵੇਂ ਘੁਮਿਆਰ ਨੇ ਆਪਣਾ ਚੱਕ ਪਵਾਇਆ ਘੁਮਾਇਆ ਹੁੰਦਾ, ਇਸੇ ਤਰ੍ਹਾਂ ਸਾਡਾ ਮਨ ਵੀ ਇਸ ਸਰੀਰ ਦੇ ਪਿੱਛੇ ਹਮੇਸ਼ਾ ਲਈ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ। ਦੁੱਖ ਖਾਵੈ ਹੈ, ਦੁੱਖ ਸੰਚੈ ਭੋਗੈ ਹੈ, ਦੁੱਖ ਕੀ ਬਿਰਦ ਵਧਾਈ। ਲੋ ਹਜ਼ੂਰ ਕਹਿੰਦੇ ਨੇ ਸਾਡਾ ਮਨ ਦੁੱਖ ਖਾਵੈ, ਹਮੇਸ਼ਾ ਲਈ ਦੁੱਖ ਨੂੰ ਹੀ ਖਾਂਦਾ ਹੈ, ਭਾਵ ਦੁੱਖ ਨੂੰ ਸਹਿੰਦਾ ਹੈ ਤੇ ਦੁੱਖ ਸੰਚੈ ਦੁੱਖ ਨੂੰ ਹੀ ਸੰਚੈ ਇਕੱਤਰ ਕਰਦਾ ਹੈ ਤੇ ਭੋਗੈ ਦੁੱਖ ਨੂੰ ਹੀ ਹਮੇਸ਼ਾ ਲਈ ਭੋਗਦਾ ਰਹਿੰਦਾ। ਦੁੱਖ ਕੀ ਬਿਰਦ ਵਧਾਈ, ਤੇ ਜਿਹੜੀ ਦੁੱਖ ਦੀ ਬਿਰਦੀ ਹੈ ਉਹਦੇ ਵਿੱਚ ਹੀ ਇਹਨੇ ਹਮੇਸ਼ਾ ਲਈ ਵਾਧਾ ਕੀਤਾ। ਭਾਵ ਚਾਹੇ ਮਾਇਆ ਹੈ, ਚਾਹੇ ਪਦਾਰਥ ਨੇ, ਚਾਹੇ ਕੋਈ ਵਸਤੂ ਹੈ, ਚਾਹੇ ਵਿਅਕਤੀ ਹੈ, ਇਹ ਸਾਰੇ ਦੁੱਖ ਰੂਪ ਨੇ ਔਰ ਅਸੀਂ ਇਹਨਾਂ ਨੂੰ ਜੋੜਨ ਦੇ ਵਿੱਚ ਹੀ, ਦੁੱਖਾਂ ਦਾ ਵਾਧਾ ਕਰਨ ਦੇ ਵਿੱਚ ਹੀ ਸਾਰੀ ਉਮਰ ਲੰਘਾ ਦਿੰਦੇ ਹਾਂ। ਨਾਨਕ ਬਿਖਮ ਸੁਹੇਲਾ ਤਰੀਏ ਜਾਂ ਆਵੇ ਗੁਰਸਰਨ ਆਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਇਹ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਫਿਰ ਇਹ ਜਿਹੜਾ ਸੰਸਾਰ ਸਮੁੰਦਰ ਜਿਸਨੂੰ ਤਰਨਾ ਬਿਖਮ ਬਹੁਤ ਔਖਾ ਹੈ, ਸੁਹੇਲਾ ਤਰੀਏ, ਫਿਰ ਸੌਖੇ ਢੰਗ ਦੇ ਨਾਲ ਹੀ ਇਸ ਨੂੰ ਤਰ ਜਾਈਦੇ। ਭਾਵ ਜਿਵੇਂ ਉਂਝ ਤਾਂ ਸਮੁੰਦਰ ਨੂੰ ਤਰਨਾ ਬਹੁਤ ਔਖਾ ਹੈ, ਪਰ ਜੇ ਕਿਸੇ ਨੂੰ ਜਹਾਜ਼ ਦੀ ਅਸਵਾਰੀ ਮਿਲ ਜਾਵੇ, ਫਿਰ ਉਹਨੂੰ ਸਮੁੰਦਰ ਤਰਨਾ ਵੀ ਸੌਖਾ ਹੋ ਜਾਂਦਾ ਹੈ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ ਤੇ ਸਤਿਗੁਰੂ ਸਾਨੂੰ ਨਾਮ ਦਾ ਜਹਾਜ਼ ਦੇ ਦਿੰਦੇ ਨੇ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਉਸ ਨਾਮ ਦੀ ਟੇਕ ਲੈ ਕੇ ਜਿਹੜਾ ਔਖਾ ਤਰਿਆ ਜਾਣ ਵਾਲਾ ਸੰਸਾਰ ਸਮੁੰਦਰ ਹੈ, ਇਹਨੂੰ ਸੌਖੇ ਢੰਗ ਦੇ ਨਾਲ ਤਰ ਲਈਦਾ ਹੈ। ਮੇਰਾ ਠਾਕਰੋ ਠਾਕੁਰ ਨੀਕਾ ਅਗਮ ਥਾ ਰਾਮ। ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਤੇ ਨਾਲ ਗੁਰੂ ਦੀ ਵਡਿਆਈ ਕਰ ਰਹੇ ਹਨ। ਰਾਮ ਹੇ ਭਾਈ, ਮੇਰਾ ਠਾਕੁਰ ਮਾਲਕ ਵਾਹਿਗੁਰੂ, ਹਾਂ ਉਹ ਮੇਰਾ ਠਾਕੁਰ ਮਾਲਕ ਵਾਹਿਗੁਰੂ ਨੀਕਾ ਬਹੁਤ ਅੱਛਾ ਹੈ, ਬਹੁਤ ਚੰਗਾ ਹੈ, ਬਹੁਤ ਨੇਕ ਸੁਭਾਅ ਦਾ ਮਾਲਕ ਹੈ। ਅਗਮ ਥਾ ਰਾਮ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਗਮਤਾ ਤੋਂ ਪਰੇ ਤੇ ਬੁੱਧੀ ਦੀ ਟੋਹ ਤੋਂ ਵੀ ਬਹੁਤ ਡੂੰਘਾ ਹੈ। ਹਰ ਪੂੰਜੀ ਚਾਹੀ ਮੇਰੇ ਸਤਿਗੁਰ ਸ਼ਾਹ ਰਾਮ। ਰਾਮ ਹੇ ਭਾਈ, ਮੈਂ ਆਪਣੇ ਸ਼ਾਹ ਸਤਿਗੁਰੂ ਦੇ ਪਾਸੋਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਪੂੰਜੀ ਮੰਗੀ ਹੈ। ਹਰ ਪੂੰਜੀ ਚਾਹੀ, ਮੈਂ ਉਸ ਵਾਹਿਗੁਰੂ ਦੀ ਪੂੰਜੀ ਨੂੰ ਚਾਹੁਣ ਵਾਲਾ ਹੋ ਕੇ, ਭਾਵ ਇੱਕ ਵਪਾਰੀ ਹੋ ਕੇ, ਸ਼ਾਹ ਸਤਿਗੁਰੂ ਦੇ ਪਾਸ ਜਾ ਕੇ ਮੈਂ ਸਤਿਗੁਰੂ ਦੇ ਪਾਸੋਂ ਵਾਹਿਗੁਰੂ ਦੇ ਮਿਲਣ ਦੇ ਲਈ ਸ਼ਰਧਾ ਦੀ ਪੂੰਜੀ, ਸ਼ੁਭ ਗੁਣਾਂ ਦੀ ਪੂੰਜੀ ਮੰਗੀ ਹੈ। ਹਰ ਪੂੰਜੀ ਚਾਹੀ ਨਾਮ ਵਿਸਾਹੀ, ਗੁਣ ਗਾਵੈ ਗੁਣ ਭਾਵੈ। ਉਹ ਪੂੰਜੀ ਕਿਹੜੀ ਸੀ? ਉਹ ਸ਼ੁਭ ਗੁਣਾਂ ਦੀ ਪੂੰਜੀ ਸੀ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ, ਅਮੁੱਲ ਭੰਡਾਰ। ਅਸੀਂ ਗੁਰੂ ਸ਼ਾਹ ਦੇ ਪਾਸੋਂ ਜਾ ਕੇ ਸ਼ੁਭ ਗੁਣਾਂ ਦੀ ਅਰਥਵਾ ਸਿਮਰਨ ਦੀ ਪੂੰਜੀ ਮੰਗੀ ਤੇ ਨਾਮ ਵਸਾਹੀ, ਜਿਸ ਦੁਆਰਾ ਅਸੀਂ ਅੱਗੇ ਨਾਮ ਨੂੰ ਖਰੀਦਿਆ। ਕਿਉਂਕਿ ਜੇ ਨਾਮ ਦਾ ਸੌਦਾ ਕਰਨਾ ਹੋਵੇ ਉਹਦੇ ਲਈ ਪੂੰਜੀ ਤਾਂ ਚਾਹੀਦੀ ਹੈ। ਉਹ ਪੂੰਜੀ ਹੈ ਸ਼ਰਧਾ ਦੀ, ਉਹ ਪੂੰਜੀ ਹੈ ਸ਼ੁਭ ਗੁਣਾਂ ਦੀ। ਗੁਣ ਗਾਵੈ ਗੁਣ ਭਾਵੈ। ਹੁਣ ਸਾਡਾ ਮਨ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਤੇ ਵਾਹਿਗੁਰੂ ਦੇ ਗੁਣ ਹੀ ਇਸ ਨੂੰ ਭਾਵੈ ਚੰਗੇ ਲੱਗਦੇ ਨੇ। ਨੀਂਦ ਭੂਖ ਸਭ ਪਰ ਹਰ ਤਿਆਗੀ, ਸੁਨੇ ਸੁਨ ਸਮਾਵੈ। ਹੁਣ ਸਾਡੇ ਮਨ ਨੇ ਨੀਂਦ ਤੇ ਭੁੱਖ ਸਾਰੀ ਛੱਡ ਦਿੱਤੀ ਹੈ। ਨੀਂਦ ਅਵਿਦਿਆ ਦੀ ਤੇ ਭੁੱਖ ਆਸਾ ਤ੍ਰਿਸ਼ਨਾ ਦੀ ਸਾਰੀ ਹੀ ਛੱਡ ਦਿੱਤੀ ਹੈ, ਅੰਦਰੋਂ ਵੀ ਤੇ ਬਾਹਰੋਂ ਵੀ ਛੱਡ ਦਿੱਤੀ ਹੈ। ਸੁਨੇ ਸੁਨ ਸਮਾਵੈ। ਹੁਣ ਸਾਡਾ ਮਨ ਜਿਹੜਾ ਅਫੋਰ ਅਵਸਥਾ ਹੈ, ਜਿਹੜਾ ਸੁਨੋ ਸੁਨ, ਜਿਹੜਾ ਨਿਰੋਲ ਅਫੋਰ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਸਾਡਾ ਮਨ ਅਫੋਰ ਹੋ ਕੇ ਉਸ ਅਫੋਰ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਲੀਨ ਹੋ ਗਿਆ ਹੈ। ਵਣਜਾਰੇ ਇੱਕ ਭਾਤੀ ਆਵਹਿ, ਲਾਹ ਹਰ ਨਾਮ ਲੈ ਜਾਹੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਵੀ ਜਿਹੜੇ ਗੁਰਸਿੱਖ ਰੂਪ ਵਣਜਾਰੇ ਨੇ, ਜਿਹੜੇ ਗੁਰਸਿੱਖ ਨਾਮ ਦੇ ਵਪਾਰੀ ਨੇ, ਉਹ ਇੱਕ ਬਰਾਬਰ ਹੀ ਆਉਂਦੇ ਨੇ, ਇੱਕੋ ਜਿਹੇ ਆਉਂਦੇ ਨੇ। ਭਾਵ ਜਿਨ੍ਹਾਂ ਨੇ ਨਾਮ ਦਾ ਸੌਦਾ ਖਰੀਦਣਾ ਹੁੰਦਾ ਹੈ, ਉਹੀ ਗੁਰਸਿੱਖ ਮਾਈ ਪਾਈ ਨਾਮ ਦੇ ਵਪਾਰੀ ਗੁਰੂ ਦੇ ਕੋਲ ਆਉਂਦੇ ਨੇ। ਲਾਹਾ ਹਰ ਨਾਮ ਲੈ ਜਾਹੇ ਤੇ ਵਾਹਿਗੁਰੂ ਦੇ ਨਾਮ ਦਾ ਲਾਹਾ ਲੈ ਕੇ ਤੇ ਫਿਰ ਉਹ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਨਾਨਕ ਮਨ ਤਨ ਅਰਪ ਗੁਰ ਆਗੈ, ਜਿਸ ਪ੍ਰਾਪਤ ਸੋ ਪਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿਅਕਤੀ ਆਪਣਾ ਮਨ ਵੀ ਤੇ ਤਨ ਸਰੀਰ ਵੀ ਗੁਰੂ ਅੱਗੇ ਅਰਪਣ ਕਰ ਦਿੰਦੇ ਨੇ ਤੇ ਫਿਰ ਉਹਨਾਂ ਨੂੰ ਗੁਰੂ ਵੱਲੋਂ ਨਾਮ ਪ੍ਰਾਪਤ ਹੁੰਦਾ। ਜਿਸ ਪ੍ਰਾਪਤ ਸੋ ਪਾਏ, ਜਿਸ ਨੂੰ ਪਾਈ ਇਹ ਪ੍ਰਾਪਤ ਹੋਣਾ ਹੁੰਦਾ, ਉਸੇ ਨੂੰ ਇਹ ਦਾਤ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਜਿਸ ਪ੍ਰਾਪਤ ਸੋ ਪਾਏ, ਜਿਸ ਨੂੰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਉਹੀ ਇਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਦਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਹਜ਼ੂਰ ਕਹਿੰਦੇ ਭਾਈ ਗੁਰੂ ਤੇ ਸਾਗਰ ਸਮੁੰਦਰ ਹੈ, ਗੁਰਸਾਗਰ ਰਤਨੀ ਭਰਪੂਰੇ। ਜਿਹੜੇ ਰਤਨਾਂ ਵਰਗੇ ਅਮੋਲਕ ਪਦਾਰਥ ਨੇ, ਹੀਰੇ ਮੋਤੀ ਜਵਾਹਰਾਤ, ਉਹਨਾਂ ਦੀਆਂ ਅਨੇਕਾਂ ਕਿਸਮਾਂ ਨੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਤਿਗੁਰੂ ਸਾਗਰ ਨੇ ਤੇ ਰਤਨਾਂ ਵਰਗੇ ਅਮੋਲਕ ਪਦਾਰਥਾਂ ਦੇ ਨਾਲ ਲਵਾ ਲਾ ਭਰੇ ਹੋਏ ਹਨ। ਬਾਣੀ ਗੁਰਬਾਣੀ ਲਾਗੇ, ਤਿੰਨ ਹੱਥ ਚੜਿਆ ਰਾਮ। ਰਾਮ ਹੇ ਭਾਈ, ਜਿਹੜੇ ਗੁਰਸਿੱਖ ਬਾਣੀ ਨਾਲ, ਹਾਂ ਬਾਣੀਆਂ ਤਾਂ ਹੋਰ ਵੀ ਨੇ ਪਰ ਜਿਹੜੇ ਗੁਰੂ ਦੀ ਬਾਣੀ ਨਾਲ ਲੱਗੇ ਨੇ, ਉਹਨਾਂ ਦੇ ਹੱਥ ਵਿੱਚ ਭਾਈ ਉਹ ਜਿਹੜਾ ਅਸਲੀ ਜਿਹੜਾ ਨਾਮ ਰੂਪੀ ਰਤਨ ਉਹ ਚੜ ਗਿਆ ਹੈ। ਤੇ ਕੁਛ ਵਿਦਵਾਨਾਂ ਨੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਵੀ ਇਸ ਪੰਕਤੀ ਦਾ ਅਰਥ ਇਉਂ ਵੀ ਕੀਤਾ ਵੀ ਸਾਡਾ ਸਰੀਰ ਹੀ ਇੱਕ ਸਾਗਰ ਹੈ, ਸਰੀਰ ਹੀ ਸਾਡਾ ਸਮੁੰਦਰ ਹੈ। ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਰਤਨ ਵਰਗੇ ਅਮੋਲਕ ਪਦਾਰਥ, ਸ਼ੁਭ ਗੁਣ ਤੇ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਰੱਖਿਆ ਹੋਇਆ। ਇਹ ਸਾਡਾ ਸਰੀਰ ਰੂਪੀ ਸਾਗਰ ਵੀ ਜਿਹੜੇ ਰਤਨ ਵਰਗੇ ਅਮੋਲਕ ਗੁਣ ਨੇ ਤੇ ਵਾਹਿਗੁਰੂ ਦਾ ਨਾਮ ਰੂਪੀ ਰਤਨ ਹੈ, ਇਹਦੇ ਨਾਲ ਲਵਾ ਲਾ ਭਰਿਆ ਹੋਇਆ। ਜਿਹੜੇ ਗੁਰਸਿੱਖ ਮਾਈ ਪਾਈ ਬਾਣੀ ਨਾਲ, ਹਾਂ ਸਤਿਗੁਰੂ ਦੀ ਬਾਣੀ ਨਾਲ ਸੁਰਤ ਨੂੰ ਜੋੜਦੇ ਨੇ, ਫਿਰ ਉਹਨਾਂ ਦੇ ਹੱਥ ਵਿੱਚ ਨਾਮ ਰੂਪੀ ਰਤਨ ਆ ਕੇ ਚੜ ਜਾਂਦਾ ਹੈ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਗੁਰਮੁਖੋ, ਜਿਹੜੇ ਗੁਰਸਿੱਖ ਮਾਈ ਪਾਈ ਗੁਰਬਾਣੀ ਨਾਲ ਜੁੜੇ ਨੇ, ਫਿਰ ਉਹਨਾਂ ਦੇ ਹੱਥ ਉੱਤੇ ਜਿਹੜਾ ਬੜਾ ਹੀ ਨਿਰਮੋਲਕ ਰਤਨ, ਜਿਸ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ, ਐਸਾ ਜੋ ਬੇਸ਼ਕੀਮਤੀ ਨਾਮ ਰੂਪੀ ਰਤਨ ਹੈ, ਉਹਨਾਂ ਗੁਰਮੁਖਾਂ ਦੇ ਹੱਥ ਉੱਤੇ ਚੜ ਗਿਆ ਹੈ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਪਰੇ ਭੰਡਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿੱਥੇ ਵਾਹਿਗੁਰੂ ਦਾ ਨਾਮ ਰੂਪੀ ਰਤਨ ਬਹੁਤ ਅਮੋਲਕ ਹੈ, ਬੇਸ਼ਕੀਮਤੀ ਹੈ, ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਰਤਨ ਅਤੋਲਕ ਤੋਲਣ ਤੋਂ ਵੀ ਰਹਿਤ ਹੈ। ਉਸ ਨੂੰ ਕਿਸੇ ਤਰਾਜੂ ਨਾਲ ਤੋਲਿਆ ਵੀ ਨਹੀਂ ਜਾ ਸਕਦਾ, ਨਾ ਕਿਸੇ ਕੀਮਤ ਦੇ ਬਦਲੇ ਖਰੀਦਿਆ ਜਾ ਸਕਦਾ ਹੈ, ਨਾ ਉਸ ਨੂੰ ਕਿਸੇ ਤਰਾਜੂ ਨਾਲ ਤੋਲਿਆ ਹੀ ਜਾਂਦਾ। ਅਸੀਂ ਉਸ ਵਾਹਿਗੁਰੂ ਦੇ ਨਾਮ ਰੂਪੀ ਜਿਹੜਾ ਤੋਲਣ ਤੋਂ ਰਹਿਤ ਰਤਨ ਪਦਾਰਥ ਉਸ ਨੂੰ ਪ੍ਰਾਪਤ ਕਰ ਲਿਆ ਹੈ। ਤੇਰੀ ਭਗਤ ਭਰੇ ਭੰਡਾਰਾ, ਹੇ ਵਾਹਿਗੁਰੂ ਜੀ, ਹੁਣ ਤੇਰੀ ਭਗਤੀ ਨਾਲ ਸਾਡੇ ਸਾਰੇ ਇੰਦਰੀਆਂ ਰੂਪੀ ਭੰਡਾਰੇ, ਮਨ ਬੁੱਧੀ ਰੂਪੀ ਭੰਡਾਰੇ ਭਰੇ ਰਹਿੰਦੇ ਹਨ। ਸਮੁੰਦਵ ਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਇਹ ਜਿਹੜਾ ਸੰਸਾਰ ਇੱਕ ਸਮੁੰਦਰ ਹੈ, ਇਹਨੂੰ ਅਸੀਂ ਵਿਰੋਲ ਕੇ, ਸੰਸਾਰ ਰੂਪੀ ਸਮੁੰਦਰ ਨੂੰ ਰਿੜ ਕੇ, ਫਿਰ ਆਪਣੇ ਸਰੀਰ ਨੂੰ ਵੀ ਖੋਜ ਕੇ ਦੇਖੀਏ। ਪਹਿਲਾਂ ਸੰਸਾਰ ਵਿੱਚ ਪਾਲ ਕੀਤੀ, ਫਿਰ ਸਰੀਰ ਅੰਦਰ ਖੋਜ ਕੀਤੀ, ਇੱਕ ਵਸਤ ਅਨੂਪ ਦਿਖਾਈ ਕਿ ਸਾਨੂੰ ਉਸ ਮਾਲਕ ਨੇ, ਉਸ ਕਰਤਾ ਪੁਰਖ ਨੇ ਇੱਕ ਬੜੀ ਅਨੂਪਮ ਵਸਤੂ ਦਿਖਾ ਦਿੱਤੀ। ਉਹ ਕੀ ਸੀ? ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਬਈ ਗੁਰੂ ਹੀ ਪਰਮੇਸ਼ਰ ਹੈ, ਪਰਮੇਸ਼ਰ ਹੀ ਗੁਰੂ ਹੈ। ਬਸ ਸਾਨੂੰ ਇਹ ਗੱਲ ਵਾਹਿਗੁਰੂ ਪਰਮੇਸ਼ਰ ਨੇ ਸਾਖਿਆਤ ਕਰਕੇ ਦਿਖਾ ਦਿੱਤੀ ਵੀ ਗੁਰੂ ਤੇ ਪਰਮੇਸ਼ਰ ਵਿੱਚ ਨਾਨਕ ਭੇਦ ਨਾ ਪਾਏ, ਕੋਈ ਭੇਦ ਨਹੀਂ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਵਿੱਚ ਬੇਈ ਨਦੀ ਵਿੱਚ ਚੁੱਭੀ ਲਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਸੱਚਖੰਡ ਵਿਖੇ ਪਧਾਰੇ, ਤਾਂ ਉਸ ਵੇਲੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਆਪਣੇ ਵੱਲੋਂ ਇਹ ਬਚਨ ਆਖੇ ਸਨ ਕਿ ਮੈਂ ਪਾਰਬ੍ਰਹਮ ਪਰਮੇਸ਼ਰਾਂ, ਤੁਸੀਂ ਗੁਰੂ ਪਰਮੇਸ਼ਰ ਹੋ, ਮੇਰੇ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ। ਗੁਰੂ ਨਾਨਕ ਦੇਵ ਗੋਬਿੰਦ ਰੂਪ ਪਾਰਬ੍ਰਹਮ ਗੁਰ ਨਾਹੀ ਭੇਦ। ਤੇ ਨਾਲ ਹੀ ਅਕਾਲ ਪੁਰਖ ਨੇ ਇਹ ਵੀ ਆਖਿਆ ਕਿ ਜਿਹੜਾ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਵੇਗਾ, ਮੈਂ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵਾਂਗਾ। ਜਿਸ ਉੱਤੇ ਗੁਰੂ ਦੀ ਮਿਹਰ ਹੋਵੇਗੀ, ਉਸ ਉੱਤੇ ਮੈਂ ਵੀ ਮਿਹਰ ਕਰਾਂਗਾ। ਜਿਸ ਉੱਤੇ ਗੁਰੂ ਦਾ ਕਰਮ, ਉਸ ਉੱਤੇ ਰੱਬ ਦਾ ਕਰਮ। ਜਿਸ ਉੱਤੇ ਗੁਰੂ ਦਾ ਫਜ਼ਲ, ਉਸ ਉੱਤੇ ਖੁਦਾ ਦਾ ਫਜ਼ਲ ਹੋਵੇਗਾ। ਇਹ ਬਚਨ ਅਕਾਲ ਪੁਰਖ ਨੇ ਆਖੀ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਅਸੀਂ ਸਾਰੇ ਸੰਸਾਰ ਨੂੰ ਵੀ ਮੱਥ ਕੇ ਦੇਖੀਏ ਤੇ ਸਰੀਰ ਨੂੰ ਵੀ ਖੋਜ ਕੇ ਦੇਖਿਆ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਬੜੀ ਇੱਕ ਅਨੁਪਮ ਵਸਤੂ ਸਾਨੂੰ ਦਿਖਾ ਦਿੱਤੀ, ਭਾਵ ਇਹ ਇੱਕ ਬੜੀ ਹੀ ਕੀਮਤੀ ਰਾਜ ਦੀ ਗੱਲ ਸਾਨੂੰ ਦੱਸ ਦਿੱਤੀ। ਉਹ ਕੀ ਹੈ? ਵੀ ਗੁਰੂ ਪਰਮੇਸ਼ਰ ਹੈ, ਪਰਮੇਸ਼ਰ ਗੁਰੂ ਹੈ। ਗੁਰੂ ਤੇ ਰੱਬ ਕਦੇ ਦੋ ਨਹੀਂ, ਇਹ ਦੋਵੇਂ ਇੱਕ ਰੂਪ ਹੀ ਨੇ। ਜਿਵੇਂ ਸਾਗਰ ਤੇ ਸਾਗਰ ਦੀ ਲਹਿਰ ਦੋਵੇਂ ਇੱਕ ਰੂਪ ਹੁੰਦੇ ਨੇ, ਇਸੇ ਤਰ੍ਹਾਂ ਗੁਰੂ ਪਰਮੇਸ਼ਰ ਦੋਵੇਂ ਇੱਕ ਰੂਪ ਨੇ। ਇਹ ਗੁਰਸਿੱਖਾਂ ਦਾ ਵਿਸ਼ਵਾਸ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਨੇ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹਨਾਂ ਵਿੱਚ ਕੋਈ ਭਾਈ ਫਰਕ ਨਾ ਸਮਝੋ, ਇਹ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਇਆ ਹੈ। ਆਸਾ ਮਹੱਲਾ ਚੌਥਾ, ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਗਲੇ ਸੰਤ ਵਿੱਚ ਇਹਦੀਆਂ ਵੀ 10 ਪੌੜੀਆਂ ਨੇ। ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ। ਗੁਰਮੁਖੋ, ਵੀ ਸਤਿਗੁਰੂ ਦੀ ਸੰਗਤ ਵਿੱਚ ਚਿਮ ਚਿਮੇ ਦਾ ਅਰਥ ਵੀ ਚਿਮ ਚਿਮ ਕਰਕੇ, ਮਿੰਨੀ ਮਿੰਨੀ ਫੁਹਾਰ ਦਾ ਮੀਂਹ ਵਰਸ ਰਿਹਾ ਹੈ ਤੇ ਅੰਮ੍ਰਿਤ ਦੀਆਂ ਧਾਰਾਂ ਵਗ ਰਹੀਆਂ ਹਨ। ਭਾਵ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਦੇ ਹਨ, ਇਹ ਮਾਨੋ ਮਿੰਨੀ ਮਿੰਨੀ ਫੁਹਾਰ ਜਿਵੇਂ ਝੜੀ ਦਾ ਮੀਂਹ ਹੋਵੇ, ਇਸ ਤਰ੍ਹਾਂ ਇਹ ਅੰਮ੍ਰਿਤ ਦੀਆਂ ਧਾਰਾਂ ਵਰਸਦੀਆਂ ਨੇ। ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ, ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ। ਰਾਮ ਹੇ ਪਾਈ, ਗੁਰਮੁਖਾਂ ਨੂੰ ਤੇ ਗੁਰੂ ਦੁਆਰਾ ਮਿਹਰ ਦੀ ਨਜ਼ਰ ਪ੍ਰਾਪਤ ਹੁੰਦੀ ਹੈ, ਜਿਸਦਾ ਸਦਕਾ ਰਾਮ ਪਿਆਰਾ ਰਾਮ। ਗੁਰਮੁਖੋ, ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਪਰਮੇਸ਼ਰ ਪਿਆਰਾ ਲੱਗਣ ਲੱਗ ਜਾਂਦਾ। ਹੁਣ ਤੇ ਸਾਨੂੰ ਸੰਸਾਰ ਪਿਆਰਾ ਲੱਗਦਾ, ਧੀਆਂ ਪੁੱਤਰ ਪਿਆਰੇ ਲੱਗਦੇ ਨੇ, ਮਾਇਆ ਚੰਗੀ ਲੱਗਦੀ ਹੈ, ਪਰ ਜਦੋਂ ਗੁਰਮੁਖੇ ਗੁਰਮੁਖ ਨਤਰੀ, ਹਾਂ ਜਦੋਂ ਮੁਖੀ ਗੁਰੂ ਦੀ ਮਿਹਰ ਹੁੰਦੀ ਹੈ, ਫਿਰ ਗੁਰਮੁਖਾਂ ਨੂੰ ਵਾਹਿਗੁਰੂ ਪਰਮੇਸ਼ਰ ਤੇ ਉਹਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ ਹੈ। ਰਾਮ ਨਾਮ ਪਿਆਰਾ ਜਗਤ ਨਿਸਤਾਰਾ, ਰਾਮ ਨਾਮ ਵਡਿਆਈ। ਗੁਰਮੁਖਾਂ ਨੂੰ ਵਾਹਿਗੁਰੂ ਦਾ ਨਾਮ ਹੀ ਪਿਆਰਾ ਲੱਗਦਾ ਹੈ। ਕਿਉਂ? ਜਗਤ ਨਿਸਤਾਰਾ, ਵਾਹਿਗੁਰੂ ਦਾ ਨਾਮ ਹੀ ਸੰਸਾਰ ਤੋਂ ਤਾਰਨ ਵਾਲਾ ਇੱਕ ਜਹਾਜ਼ ਹੈ। ਰਾਮ ਨਾਮ ਵਡਿਆਈ ਤੇ ਗੁਰਮੁਖਾਂ ਨੂੰ ਵਾਹਿਗੁਰੂ ਦਾ ਨਾਮ ਦਾ ਸਦਕਾ ਹੀ ਲੋਕ ਪ੍ਰਲੋਕ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਕਲਯੁਗ ਰਾਮ ਨਾਮ ਬੋਹੇ ਥਾ, ਗੁਰਮੁਖ ਪਾਰ ਲੰਘਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਕਲਯੁਗ ਦੇ ਵਿੱਚ ਵਾਹਿਗੁਰੂ ਦਾ ਨਾਮ ਹੀ ਬੋਹੇ ਥਾ ਜਹਾਜ਼ ਹੈ। ਗੁਰਮੁਖ ਪਾਰ ਲੰਘਾਈ ਤੇ ਪਾਈ ਮੁਖੀ ਗੁਰੂ ਹੀ ਇਸ ਨੂੰ ਪਾਰ ਲੰਘਾਉਂਦਾ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦਾ ਨਾਮ ਜਹਾਜ਼ ਹੈ ਪੂਰੇ ਗੁਰੂ ਮਲਾਹ ਨੇ। ਵੀ ਜਿਹੜਾ ਵੀ ਮਲਾਹ ਨੂੰ ਪੁੱਛ ਕੇ ਜਹਾਜ਼ ਤੇ ਸਵਾਰ ਹੋ ਜਾਂਦਾ ਹੈ ਤੇ ਫਿਰ ਉਹਨੂੰ ਮਲਾਹ ਸਮੁੰਦਰ ਤੋਂ ਪਾਰ ਲੰਘਾ ਦਿੰਦਾ। ਇਸੇ ਤਰ੍ਹਾਂ ਭਾਈ ਕਲਯੁਗ ਦੇ ਮਲਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਤੇ ਬਾਕੀ ਨਾਮ ਜਹਾਜ਼ ਹੈ ਜਿਹੜਾ ਪੰਜਾਂ ਪਿਆਰਿਆਂ ਤੋਂ ਨਾਮ ਪ੍ਰਾਪਤ ਕਰ ਲੈਂਦਾ ਤੇ ਗੁਰੂ ਤੇ ਰੱਖਦਾ ਭਰੋਸਾ, ਫਿਰ ਸਤਿਗੁਰੂ ਉਸਨੂੰ ਭਵ ਸਾਗਰ ਤੋਂ ਪਾਰ ਲੰਘਾ ਦਿੰਦੇ ਹਨ। ਹਲਤ ਪਲਤ ਰਾਮ ਨਾਮ ਸੁਹੇਲੇ, ਗੁਰਮੁਖ ਕਰਨੀ ਸਾਰੇ। ਵਾਹਿਗੁਰੂ ਦੇ ਨਾਮ ਦਾ ਸਦਕਾ ਗੁਰਮੁਖ ਜਨ ਲੋਕ ਪ੍ਰਲੋਕ ਵਿੱਚ ਸੁਹੇਲੇ ਸੁਖੀ ਹੋ ਜਾਂਦੇ ਹਨ। ਕਿਉਂ? ਗੁਰਮੁਖ ਕਰਨੀ ਸਾਰੀ, ਗੁਰੂ ਦੀ ਕਿਰਪਾ ਦੁਆਰਾ ਉਹਨਾਂ ਦੀ ਕਰਨੀ ਵੀ ਸਾਰੀ ਸ੍ਰੇਸ਼ਟ ਹੋ ਜਾਂਦੀ ਹੈ। ਨਾਨਕ ਦਾਤ ਦਇਆ ਕਰ ਦੇਵੈ, ਰਾਮ ਨਾਮ ਨਿਸਤਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦਇਆ ਕਰਕੇ ਨਾਮ ਦੀ ਦਾਤ ਗੁਰਮੁਖਾਂ ਨੂੰ ਬਖਸ਼ਿਸ਼ ਕਰਦਾ ਹੈ। ਰਾਮ ਨਾਮ ਨਿਸਤਾਰੀ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਸਦਕਾ ਹੀ ਉਹਨਾਂ ਨੂੰ ਨਿਸਤਾਰੀ ਇਸ ਨਿਸ ਪ੍ਰਪੰਚ ਤੋਂ ਪਾਰ ਵੀ ਕਰ ਦਿੰਦਾ ਹੈ। ਰਾਮੋ ਰਾਮ ਨਾਮ ਜਪਿਆ, ਦੁਖ ਕਿਲ ਵਿਖ ਨਾਸ ਗੁਆਇਆ ਰਾਮ। ਹੁਣ ਅੱਗੇ ਨਾਮ ਦੀ ਮਹਿਮਾ ਹਜ਼ੂਰ ਵਰਣਨ ਕਰਦੇ ਹਨ। ਰਾਮੋ ਰਾਮ ਨਾਮ ਜਪਿਆ, ਰਾਮ ਹੇ ਭਾਈ, ਗੁਰਮੁਖਾਂ ਨੇ ਉਸ ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਉਹਦਾ ਫਲ ਦੁੱਖ ਕਿਲ ਵਿਖ ਨਾਸ ਗੁਆਇਆ ਰਾਮ। ਵੀ ਉਹਨਾਂ ਨੇ ਸਾਰੇ ਦੁੱਖਾਂ ਨੂੰ ਤੇ ਦੁੱਖਾਂ ਦਾ ਕਾਰਨ ਸਨ ਕਿਲ ਵਿਖ ਬੱਜਰ ਪਾਪ, ਵੱਡੇ ਪਾਪ, ਉਹਨਾਂ ਨੂੰ ਵੀ ਉਹਨਾਂ ਨੇ ਨਾਸ ਕਰ ਦਿੱਤਾ ਤੇ ਗੁਆ ਦਿੱਤਾ ਹੈ। ਦੁੱਖਾਂ ਨੂੰ ਵੀ ਨਾਸ ਕਰ ਦਿੱਤਾ ਤੇ ਕਿਲ ਵਿਖ ਵੱਡੇ ਪਾਪਾਂ ਨੂੰ ਵੀ ਉਸ ਨਾਮ ਨੇ ਗੁਆ ਦਿੱਤਾ ਹੈ। ਗੁਰਪਰਚਾ ਗੁਰਪਰਚਾ ਤੇ ਆਇਆ, ਮੈਂ ਹਿਰਦਾ ਰਾਮ ਰਵਾਇਆ ਰਾਮ। ਰਾਮ ਹੀ ਪਾਈ ਮੈਂ ਗੁਰੂ ਦੇ ਸ਼ਬਦ ਦੇ ਪਰਚੇ ਨਾਲ, ਗੁਰੂ ਦੇ ਪ੍ਰੇਮ ਦੇ ਪਰਚੇ ਨਾਲ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ। ਮੈਂ ਹਿਰਦਾ ਰਾਮ ਰਵਾਇਆ ਰਾਮ ਤੇ ਮੈਂ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵੀ ਵਸਾ ਲਿਆ। ਜਿਹੜਾ ਸ਼ਬਦ ਦੇ ਪਰਚੇ ਨਾਲ ਤੇ ਪ੍ਰੇਮ ਦੇ ਪਰਚੇ ਨਾਲ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਫਿਰ ਉਹਦੇ ਹਿਰਦੇ ਵਿੱਚ ਵੀ ਆ ਕੇ ਨਾਮ ਵਸ ਜਾਂਦਾ ਹੈ।